ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਜਾਗਣ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਹਰੀ ਨੂੰ ਮਨ ਚ ਵਸਾਇਆ ਹੈ, ਅੰਮ੍ਰਿਤ ਬਾਣੀ ਨੂੰ, ਮਿੱਠੀ ਬਾਣੀ ਨੂੰ ਬੋਲਿਆ ਹੈ, ਬਾਣੀ ਜਿਹੜੇ ਪੜ੍ਹਦੇ ਹੀ ਰਹਿੰਦੇ ਨੇ, ਗੁਰੂ ਦੀ ਕਿਰਪਾ ਨਾਲ ਉਹ ਮਾਇਆ ਵੱਲੋਂ ਜਾਗਰਤ ਰਹਿੰਦੇ ਨੇ। ਮਾਇਆ ਦੇ ਤਿੰਨ ਗੁਣ ਨੇ ਇਹ, ਮਾਇਆ ਨੇ ਤਮੋ ਰਜੋ ਸਤੋ ਨੂੰ ਹੀ ਆਪਣੇ ਉੱਤੇ ਸੁੱਟਿਆ ਹੋਇਆ ਤੇ ਇਸੇ ਵਿੱਚ ਫਸਾ ਕੇ ਰੱਖਦੀ ਆਪਾਂ ਨੂੰ। ਸਤਿਗੁਰੂ ਮਹਾਰਾਜ ਕਹਿੰਦੇ, ਅੰਮ੍ਰਿਤ ਬਾਣੀ ਬੋਲੋ ਤੇ ਵਾਹਿਗੁਰੂ ਵਾਹਿਗੁਰੂ ਕਰੋ, ਬਾਣੀ ਪੜੋ, ਹਿਰਦੇ ਚ ਨਾਮ ਨੂੰ ਸਾਓ। ਦੋ ਚੀਜ਼ਾਂ ਨੇ, ਗੁਰ ਕਿਰਪਾ ਤੇ ਸੇਜਨ ਜਾਗੇ, ਜਿੰਨਾ ਹਰ ਮਨ ਵਸਿਆ, ਬੋਲਾ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਨੂੰ ਜਿਹੜੇ ਬੋਲਦੇ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਵਸਿਆ, ਐ ਨਾਨਕ ਸੋ ਤੱਤ ਪਾਏ। ਧੰਨ ਗੁਰੂ ਨਾਨਕ ਦੇਵ ਜੀ ਤੀਸਰੇ ਸਰੂਪ ਚ ਕਹਿੰਦੇ ਨੇ, ਗੁਰੂ ਅਮਰਦਾਸ ਦੇ ਰੂਪ ਚ, ਕਿ ਉਹ ਤੱਤ ਸਰੂਪ ਅਕਾਲ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਹੈ, ਜਿਸ ਨੂੰ ਅੰਨ ਦਿਨ ਹਰ ਲਿਵ ਲੱਗ ਜਾਗਤ ਰਹਿਣ ਵਿਹਾਣੀ, ਜਿਹਦੀ ਉਮਰ ਰੂਪੀ ਰਾਤ ਮਾਇਆ ਵੱਲੋਂ ਜਾਗਰਤ ਹੋ ਕੇ ਬਤੀਤ ਹੋਈ ਹੈ, ਪ੍ਰਤੱਖ ਵੀ ਰਾਤ ਬਤੀਤ ਹੋ ਗਈ ਜਾਗਦਿਆਂ। ਮਹਾਰਾਜ ਕਹਿੰਦੇ ਨੇ, ਜਿਸ ਨੂੰ ਅੰਨ ਦਿਨ ਹਰ ਲਿਵ ਲੱਗ ਗਿਆ, ਜਿਹਨੂੰ ਰਾਤ ਦਿਨ ਹਰੀ ਦੀ ਲਿਵ ਲੱਗੀ ਹੀ ਰਹਿੰਦੀ ਹੈ, ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ, ਫਿਰ ਥੋੜਾ ਜਿਹਾ ਉਹਨੂੰ ਲੋਕ ਇਹ ਕਹਿਣ ਲੱਗ ਜਾਂਦੇ ਨੇ, ਨਖੱਟੂ ਹੈ, ਕਮਾਉਂਦਾ ਨਹੀਂ, ਕਰਦਾ ਨਹੀਂ, ਕੁਛ ਲੈਣ ਨਹੀਂ ਦੇਣ ਨਹੀਂ, ਉਹਨੂੰ ਦੁਨੀਆਂ ਨਖੱਟੂ ਕਹਿੰਦੀ, ਕਿਉਂਕਿ ਉਹਨੂੰ ਸੰਸਾਰ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ। ਉਹਨਾਂ ਦੀ ਗੱਲ ਕਰਦੇ ਨੇ ਕਿ ਉਹਨਾਂ ਨੂੰ ਰਾਤ ਦਿਨ ਇੱਕ ਲਿਵ ਲੱਗ ਜਾਂਦੀ ਤੇ ਰਾਤ ਦਿਨ ਜਾਗਦਿਆਂ ਜਾਗਰਤ ਅਵਸਥਾ ਵਿੱਚ ਬਹੁਤੇ ਜਾਗਰਤ ਹੋ ਜਾਂਦੇ ਨੇ, ਜਦੋਂ ਫਿਰ ਆਪਣੇ ਨਾਲੋਂ ਪਰੇ ਹੋ ਜਾਂਦੇ ਨੇ ਉਹ। ਹੁਣ ਤਾਂ ਆਪਾਂ ਥੋੜੇ ਜਿਹੇ ਹੈ ਸੁੱਤੇ ਜੇ, ਜਿਹੜੇ ਜਾਗਰਤ ਅਵਸਥਾ ਵਾਲੇ ਨੇ ਫਿਰ ਸਾਡਾ ਵੀ ਉਹਨਾਂ ਨਾਲ ਕਾਫੀ ਘੱਟ ਹੋ ਜਾਂਦਾ ਲਿੰਕ, ਫਿਰ ਉਹ ਇੰਨੇ ਜਾਗ ਜਾਂਦੇ ਨੇ ਫਿਰ ਉਹ ਕੁਛ ਵੀ ਨਹੀਂ ਲੈਂਦੇ ਸਾਡੇ ਕੋਲੋਂ। ਜਿਹਨੂੰ ਜਿੰਨੀ ਜ਼ਿਆਦਾ ਜਾਗ ਆ ਜਾਂਦੀ ਹੈ, ਉਹ ਖੁਦ ਹੀ ਰੋਟੀ ਬਣਾ ਕੇ ਖਾਂਦਾ, ਉਹਨੇ ਕਿਸੇ ਦੇ ਹੱਥ ਦੀ ਖਾਂਦਾ, ਫਿਰ ਬਹੁਤੀ ਜਾਗ ਜੋ ਆ ਗਈ, ਉਹ ਕਿਸੇ ਦਾ ਇੱਕ ਪੈਸਾ ਲੈ ਕੇ ਖੁਸ਼ ਨਹੀਂ ਹੁੰਦਾ। ਉਹ ਕਹਿੰਦੇ ਇਹ ਤਾਂ ਉਲਟਾ ਬੋਝ ਹੈ, ਮੈਂ ਜ਼ਹਿਰ ਖਾਣੀ ਹੈ, ਉਹ ਕਿਸੇ ਤੋਂ ਕੁਛ ਨਹੀਂ ਲੈਂਦਾ। ਅਸੀਂ ਬੜੀਆਂ ਬੇਨਤੀ ਕਰਦੇ, ਮਹਾਰਾਜ ਇੱਕ ਤੁਹਾਨੂੰ ਮੈਂ ਇੱਕ ਸੂਟ ਦੇਣਾ ਜੀ, ਤੁਸੀਂ ਕੋਈ ਕੁੜਤਾ ਪਜਾਮਾ ਮੇਰੇ ਕੋਲ ਲੈ ਲਓ। ਨਾ ਭਾਈ, ਕੋਈ ਨਹੀਂ, ਕਹਿੰਦੇ ਤੂੰ ਹੀ ਸਵਾ ਕੇ ਪਾ ਲੈ, ਸਾਨੂੰ ਬੜੀ ਖੁਸ਼ੀ ਹੈ, ਤੂੰ ਸਾਨੂੰ ਨਾ ਦੇ, ਕਿਉਂਕਿ ਅਸੀਂ ਤਾਂ ਲੈਣਾ ਹੀ ਨਹੀਂ ਹੈ, ਅਸੀਂ ਕੁਛ ਨਹੀਂ ਲੈਣਾ। ਇਸ ਕਰਕੇ ਉਹਨਾਂ ਨੂੰ ਇੰਨੀ ਜਾਗਰਤੀ ਹੋ ਜਾਂਦੀ ਹੈ ਕਿ ਉਹ ਕਿਸੇ ਦਾ ਕੁਛ ਮੰਗਦੇ ਹੀ ਨਹੀਂ। ਉਹ ਕਹਿੰਦੇ ਮੈਂ ਤਾਂ ਆਪਣਾ ਲੇਖਾ ਨਿਬੇੜਨਾ ਹੈ, ਮੈਂ ਹੋਰ ਲੇਖਾ ਨਹੀਂ ਚੜਾਉਣਾ। ਦੁਨੀਆਂ ਲੇਖੇ ਚੜਾਉਣ ਲੱਗੀ ਹੋਈ ਹੈ, ਵਾਰ ਫੂਕ, ਸਾੜ ਫੂਕ, ਕਈ ਕੁਛ ਚੱਲਦਾ, ਕੁੜੀਆਂ ਹੀ ਸਾੜ ਦਿੰਦੇ ਨੇ, ਦਾਜ ਲਈ ਜਾਂਦੇ ਨੇ, ਖੋਹੀ ਜਾਂਦੇ ਨੇ, ਫਿਰ ਇਹ ਸਾਰੇ ਲੇਖੇ ਪੈ ਜਾਂਦੇ ਨੇ, ਮੁੜ ਕੇ ਫਿਰ ਆਪ ਵੀ ਸੜਦੇ ਨੇ ਜੇਲ੍ਹਾਂ 'ਚ ਬਹਿ ਕੇ। ਉਹੀ ਗੱਲ ਹੋ ਜਾਂਦੀ, ਹਿਸਾਬ ਕਿਤਾਬ ਤਾਂ ਦੇਣਾ ਹੀ ਪੈਣਾ। ਕੋਈ ਨਾ ਆਖੋ ਵੀ ਮੈਨੂੰ ਕਿਸੇ ਨੇ ਦੇਖਿਆ ਨਹੀਂ, ਨਹੀਂ ਦੇਖਿਆ ਤਾਂ ਰੱਬ ਨੇ ਤਾਂ ਦੇਖਿਆ ਨਾ, ਉਹਦੀ ਸੋਟੀ ਜਦ ਤੇਰੇ ਸਿਰ 'ਚ ਵੱਜੂਗੀ, ਤੈਨੂੰ ਆਪੇ ਅਕਲ ਟਿਕਾਣੇ ਆਊਗੀ ਤੇਰੀ। ਇਸ ਕਰਕੇ ਦੁਨੀਆਂ ਅੰਦਰ ਜੋ ਕੁਝ ਹੋ ਰਿਹਾ ਹੈ, ਮਹਾਰਾਜ ਕਹਿੰਦੇ ਸੁੱਤਿਆਂ ਪਿਆ ਹੀ ਹੋ ਰਿਹਾ। ਲੋਕਾਂ ਨੂੰ ਤਮੋ ਗੁਣ ਵਿੱਚੋਂ ਕੱਢਣ ਦੀ ਲੋੜ ਹੈ, ਰਜੋ ਗੁਣ ਵਿੱਚੋਂ ਕੱਢ ਕੇ ਸਤੋ ਗੁਣ 'ਚ ਲਿਆ ਕੇ ਚੌਥੀ ਪਦਵੀ ਤੱਕ ਲਿਜਾਣ ਦੀ ਲੋੜ ਹੈ। ਕਿਉਂਕਿ ਸੰਸਾਰ ਜਿਹੜਾ ਹੈ ਬਿਲਕੁਲ ਇਸ ਸ਼ਬਦ ਤੋਂ ਉਲਟ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ, ਇਹ ਤਾਂ ਉਲਟ ਹੈ ਦੁਨੀਆਂ। ਜਦੋਂ ਕਿ ਇਹ ਸ਼ਬਦ ਜਿਹੜਾ ਚੌਥੇ ਪਦ ਵਿੱਚ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਆਪਾਂ ਨੇ ਕੀ ਲੈਣਾ? ਉੱਥੇ ਮੇਰੀ ਬੇਇੱਜ਼ਤੀ ਹੋ ਜੂ, ਉੱਥੇ ਮੇਰੀ ਇੱਜ਼ਤ ਬਣ ਜੂਗੀ, ਉੱਥੇ ਮੇਰੀ ਫਲਾਨੀ ਗੱਲ ਹੋ ਜੂਗੀ, ਫਲਾਨਾ ਆਹ ਕਰਦਾ ਹੈ। ਆਪਾਂ ਜਦ ਤੱਕ ਦੁਨਿਆਵੀ ਜੇ ਬਣੇ ਰਹਾਂਗੇ, ਉਦੋਂ ਤੱਕ ਕੁਛ ਨਹੀਂ ਬਣਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਪਰਮੇਸ਼ਰ ਵੱਲ ਦੇਖੋ ਕਿੰਨਾ ਵੱਡਾ ਹੈ, ਕਦੇ ਉਹਦੇ ਗੁਣਾਂ ਨੂੰ ਯਾਦ ਕੀਤਾ? ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ। ਕਿੰਨਾ ਵੱਡਾ ਉਹਨੇ ਆਪਣੇ ਤੇ ਮਾਂ ਨਾਲੋਂ ਵੀ ਵੱਡੀ ਕਿਰਪਾ ਕੀਤੀ। ਆਪਾਂ ਕਹਿੰਦੇ ਮਾਂ ਨੇ ਬਚਪਨ ਤੋਂ ਲੈ ਕੇ ਮੈਨੂੰ ਪਾਲਿਆ, ਉਹ ਮਾਂ ਦੇ ਨਹੀਂ ਭੁੱਲੀ ਦੇ ਹੁੰਦੇ ਗੁਣ, ਮਾਂ ਨੇ ਸਾਨੂੰ ਐਂ ਕੀਤਾ, ਮਾਂ ਨੇ ਐਂ ਕੀਤਾ, ਉਹ ਤਾਂ ਠੀਕ ਹੈ ਮਾਂ ਨੇ ਸਾਨੂੰ ਪਾਲਿਆ, ਪਰ ਮਾਂ ਤੋਂ ਪਹਿਲਾਂ ਪੇਟ ਵਿੱਚ ਕੀ ਨਹੀਂ ਪਾਲਿਆ ਸੀ? ਉਹਨੂੰ ਤਾਂ ਛੱਡ ਹੀ ਦਿੱਤਾ। ਉਹ ਵੱਡੀ ਮਾਂ ਤਾਂ ਤੇਰੀ ਰੱਬ ਹੈ, ਉਹ ਜਿਹੜਾ ਰੱਬ ਨੇ ਸਾਨੂੰ ਮਾਤਾ ਦੇ ਉਧਰ ਦੇ ਵਿੱਚ ਸਾਡੀ ਪ੍ਰਤਪਾਲਨਾ ਕੀਤੀ ਹੈ, ਉਹ ਅੰਦਰੇ ਸਾਰੀ ਖੁਰਾਕ ਪਹੁੰਚਾਉਂਦਾ ਰਿਹਾ ਸਾਨੂੰ, ਉਹ ਕਿਵੇਂ ਬਣਾ ਦਿੱਤਾ ਤੈਨੂੰ ਵਾਹਿਗੁਰੂ ਨੇ? ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਹਨੇ ਉਭਾਰਿਆ, ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ ਕਿ ਬਾਰ ਵਿਵਸਥਾ ਤੁਜਾ ਪਿਆਰਾ ਦੁੱਧ, ਉੱਥੇ ਮਾਂ ਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਵਾਹਿਗੁਰੂ ਨੇ ਜੋ ਸਾਡੇ ਨਾਲ ਸਾਡੇ ਤੇ ਕਿਰਪਾ ਕੀਤੀ ਹੈ, ਅੱਖਾਂ ਬਣਾਈਆਂ ਸੁੰਦਰ, ਕੰਨ ਲਾਏ, ਨੱਕ ਲਾਇਆ, ਜ਼ਬਾਨ ਲਾਈ, ਹੱਥ ਪੈਰ ਬਣਾਏ, ਜਿਸ ਵਾਹਿਗੁਰੂ ਨੇ ਉਹਦਾ ਧੰਨਵਾਦ ਹੀ ਨਹੀਂ ਕੀਤਾ ਕਦੇ। ਚੰਗਾ ਕਿਰਤ ਘਣ ਬੰਦਾ ਹੈ ਤੂੰ, ਜਿਹਨੇ ਬਣਾਇਆ ਹੈ ਉਹਦਾ ਧੰਨਵਾਦ ਹੀ ਨਹੀਂ। ਮਾਂ ਤੱਕ ਹੀ ਸੀਮਤ ਰਹਿ ਗਿਆ, ਮਾਂ ਤੋਂ ਵੀ ਉੱਪਰ ਹੈ। ਮਨੋ ਕਿਉਂ ਵਿਸਾਰੀਆਂ ਇਹ ਵਿਡਦਾਤਾ, ਐਡਾ ਵੱਡਾ ਵਾਹਿਗੁਰੂ ਮਨ ਵਿੱਚੋਂ ਕਿਉਂ ਭੁਲਾਈਏ, ਜੇ ਅਗਨ ਮਹਿ ਆਹਾਰ ਪਹੁੰਚਾਵੇ, ਆੜੇ ਨੂੰ ਕੰਨਾ, ਹਾਹੇ ਨੂੰ ਕੰਨਾ ਆਹਾਰ, ਇਸ ਕਰਕੇ ਪਹੁੰਚਾਵੇ, ਜਿਹੜਾ ਸਾਨੂੰ ਮਾਂ ਦੇ ਪੇਟ ਦੀ ਜਠਰਾਗਨ ਅਗਨੀ ਦੇ ਵਿੱਚ ਵੀ ਉੱਥੇ ਭੇਜਦਾ ਆਹਾਰ, ਉੱਥੇ ਦਿੰਦਾ। ਭਗਤ ਕਬੀਰ ਜੀ ਇੱਕ ਬੰਦੇ ਨੂੰ ਕਹਿੰਦੇ, ਹੁਣ ਤੂੰ ਆਉਂਦਾ ਹੀ ਨਹੀਂ ਸਤਸੰਗ ਵਿੱਚ, ਚੰਗਾ ਤੂੰ ਸਾਡੇ ਨਾਲ ਵਿਛਣਿਆ, ਚੰਗੀ ਤੂੰ ਦੁਕਾਨ ਖੋਲ੍ਹੀ ਆ, ਚੰਗਾ ਤੇਰਾ ਵਿਆਹ ਹੋਇਆ। ਕਹਿੰਦਾ ਜੀ ਦੇਖੋ ਭਗਤ ਜੀ, ਜੇ ਦੁਕਾਨ 'ਤੇ ਨਾ ਬੈਠਾਂਗੇ ਫਿਰ ਰੋਟੀ ਬੱਚਿਆਂ ਨੂੰ ਕੌਣ ਦੇਗਾ, ਐਂ ਕਰੇਗਾ। ਹੁਣ ਸ਼ਾਦੀ ਹੋ ਗਈ, ਮਾਂ ਬਾਪ ਨੂੰ ਵੀ ਦੇਣਾ ਉਹ ਕਰਨ, ਕਈ ਜਿਵੇਂ ਦੁਨਿਆਵੀ ਆਪਾਂ ਗੱਲਾਂ ਕਰਦੇ ਲੋਕ ਆਮ ਸਾਰੇ ਕਰਦੇ। ਭਗਤ ਜੀ ਨੇ ਉਹਨੂੰ ਇਹੀ ਪੁੱਛਿਆ ਸੀ, ਉਹ ਜਦੋਂ ਮਾਂ ਦੇ ਪੇਟ ਵਿੱਚ ਸੀ ਉਦੋਂ ਕਿਹੜੀ ਦੁਕਾਨ ਕਰਦਾ ਸੀ ਤੂੰ, ਉਦੋਂ ਕਿੱਥੋਂ ਪਾਲ ਕੇ ਲਿਆਉਂਦਾ, ਤੂੰ ਆਪਣੇ ਆਪ ਕੀ ਕਮਾਈ ਕਰਦਾ ਸੀ, ਉਦੋਂ ਤੂੰ ਖੇਤੀ ਕਰਦਾ ਸੀ ਹੈ, ਉਦੋਂ ਕੀ ਕਰਦਾ ਸੀ। ਵਾਹਿਗੁਰੂ ਨੇ ਤੈਨੂੰ ਉਦੋਂ ਵੀ ਪਾਲਿਆ, ਵਾਹਿਗੁਰੂ ਬਚਪਨ ਵਿੱਚ ਵੀ ਪਾਲਦਾ ਹੈ। ਜਦੋਂ ਜੰਮਿਆ ਸੀ ਤੂੰ ਦੁਕਾਨਦਾਰ ਬਣ ਗਿਆ ਸੀ ਸਿੱਧਾ, ਉਦੋਂ ਦੁਕਾਨ ਕਰਦਾ ਸੀ ਸਿੱਧੀ, ਉਦੋਂ ਵੀ ਤਾਂ ਦੁੱਧ ਦਿੱਤਾ ਵਾਹਿਗੁਰੂ ਨੇ, ਉਦੋਂ ਰੋਟੀ ਦਿੱਤੀ ਹੈ। ਆ ਕਿਤੇ ਹੁਣ ਆ ਕੇ 20-25 ਸਾਲ ਦਾ ਹੋ ਕੇ ਮਾੜੇ ਜਿਹੇ ਇੱਕ ਵਿਆਹ ਕਾਹਦਾ ਹੋ ਗਿਆ, ਦੁਕਾਨ ਉੱਤੇ ਕਾਹਦਾ ਬਹਿਣ ਲੱਗ ਗਿਆ, ਆਪਣੇ ਆਪ ਨੂੰ ਕਿੱਡਾ ਜ਼ਿੰਮੇਵਾਰ ਸਮਝਣ ਲੱਗ ਗਿਆ। ਜਿਹਨੇ ਅੱਜ ਤੋਂ 25 ਸਾਲ ਤੱਕ ਪਹਿਲਾਂ ਤੇਰੀ ਪਾਲਣਾ ਕੀਤੀ ਆ ਉਹਨੂੰ ਛੱਡ ਦਿੱਤਾ, ਹੁਣ ਖੁਦ ਹੀ ਭਗਵਾਨ ਬਣ ਗਿਆ। ਮਹਾਰਾਜ ਕਹਿੰਦੇ ਇੰਨਾ, ਜਦੋਂ ਵਾਹਿਗੁਰੂ ਨੇ ਸਾਨੂੰ ਰੋਟੀ ਭੇਜੀ ਸੀ ਉੱਥੇ ਮਾਤਾ ਦੇ ਉਧਰ ਵਿੱਚ ਸਾਡੀ ਪਾਲਣਾ ਕੀਤੀ ਸੀ, ਉਸ ਨੂੰ ਭੁੱਲ ਗਏ ਸਮੇਂ ਨੂੰ, ਉਸ ਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਜਿਹਨੂੰ ਆਪਣੀ ਲਿਵ ਲਾ ਦਿੰਦਾ ਵਾਹਿਗੁਰੂ ਮਾਤਾ ਦੇ ਉਧਰ ਵਿੱਚ, ਉਹਨੂੰ ਕੋਈ ਚੀਜ਼ ਪੋਹ ਹੀ ਨਹੀਂ ਸਕਦੀ ਹੈ, ਅਸਰ ਨਹੀਂ ਕਰ ਸਕਦੀ ਹੈ। ਵਾਹਿਗੁਰੂ ਰਾਖਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾੜਾ ਜੀਓ, ਮਾਤਾ ਦੇ ਉਧਰ ਵਿੱਚ ਵੀ ਰੱਖਦਾ ਹੈ। ਉਹ ਮਹਾਰਾਜ ਜੀ ਆਪ ਵੀ ਅਰਦਾਸ ਕਰਦੇ ਪੰਜਵੇਂ ਪਾਤਸ਼ਾਹ, ਕਹਿੰਦੇ ਓਮ ਬੇਨਤੀ ਕਰਿਆ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮਾਤਾ ਦੇ ਉਧਰ ਵਿੱਚ ਪਾਲਣਾ ਕੀਤੀ ਹੈ, ਇਸੇ ਤਰ੍ਹਾਂ ਸ੍ਰਿਸ਼ਟੀ ਵਿੱਚ ਵੀ ਅੱਗ ਹੈ, ਇੱਥੇ ਵੀ ਅੱਗ ਹੈ, ਇੱਥੇ ਵੀ ਸਾਡੀ ਪਾਲਣਾ ਕਰੋ। ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਥਾਂ ਲਹਿਰ ਮਹਿ ਤਾਰੋ ਤਾਰਨ ਹਾਰੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਜਦ ਮਹਾਂਪੁਰਸ਼ਾਂ ਨੂੰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆਂ ਨੂੰ ਜਾ ਕੇ ਪੁੱਛਦੇ ਹੁੰਦੇ ਸੀ, ਮਹਾਰਾਜ ਸਾਡੀ ਲੇਵ ਨਹੀਂ ਜੁੜਦੀ ਹੈ, ਮਨ ਦੀ ਇਕਾਗਰਤਾ ਨਹੀਂ ਹੁੰਦੀ, ਉਹ ਇਹ ਪੰਗਤੀ ਪੜਿਆ ਕਰਦੇ ਸੀ, ਕਹਿੰਦੇ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਗੁਰਮੁਖੋ ਗੁਰੂ ਰਾਹੀਂ ਤੁਸੀਂ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਹੀ ਕਰਨਾ ਹੈ, ਆਪਣੀ ਲਿਵ ਆਪੇ ਲਾਏ। ਉਹ ਵਾਹਿਗੁਰੂ ਆਪਣੀ ਲਿਵ ਆਪੇ ਹੀ ਲਾਉਣਗੇ, ਤੁਹਾਡਾ ਜਿਹੜਾ ਕੰਮ ਹੈ ਉਹ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਤੁਸੀਂ ਨਹੀਂ ਸੋਚਣਾ ਮੇਰੀ ਲਿਵ ਕਿਵੇਂ ਲੱਗੇਗੀ, ਤੁਸੀਂ ਤਾਂ ਲਗਾਤਾਰ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਕਰੀ ਜਾਓ ਕਰੀ ਜਾਓ, ਆਪੇ ਹੀ ਲਿਵ ਲਾ ਦਿੰਦਾ। ਸਤਿਗੁਰੂ ਕਹਿੰਦੇ ਉਹ ਜਿਹਨੇ ਮਾਤਾ ਦੇ ਉਧਰ ਵਿੱਚ ਸਾਡੀ ਪਾਲਣਾ ਕੀਤੀ ਹੈ, ਹੁਣ ਤੁਸੀਂ ਕਹਿੰਦੇ ਮੈਂ ਵਾਹਿਗੁਰੂ ਕਹਿਣ ਨੂੰ ਮੇਰਾ ਜੀ ਨਹੀਂ ਕਰਦਾ, ਹੁਣ ਮੇਰਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ। ਉਹ ਜਿਹਨੇ ਏਡਾ ਵੱਡਾ ਪਰਉਪਕਾਰ ਕੀਤਾ, ਜਿੱਥੇ ਕੋਈ ਮਹਾਰਾਜ ਕਹਿੰਦੇ ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਉੱਥੇ ਤੇਰੀ ਪਾਲਣਾ ਕੀਤੀ ਹੈ। ਅੱਜ ਤੂੰ ਕਹਿੰਦਾ ਮੇਰਾ ਮੂੰਹ ਨਹੀਂ ਕਰਦਾ ਵਾਹਿਗੁਰੂ ਨੂੰ ਕਹਿਣ ਨੂੰ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਗੁਰਮੁਖਾਂ ਨੇ ਮਾਤਾ ਦੇ ਉਧਰ ਵਿੱਚ ਹੀ ਅਕਾਲ ਪੁਰਖ ਨਾਲ ਕੌਲ ਕਰਾਰ ਕੀਤੇ ਨੇ ਵੀ ਮੈਂ ਤੁਸੀਂ ਮੈਨੂੰ ਇੱਕ ਵਾਰੀ ਇੱਥੋਂ ਛੁਟਕਾਰਾ ਦੇ ਦਿਓ ਨਰਕਾਂ ਤੋਂ, ਇੱਥੇ ਪੁੱਠੇ ਲਟਕੇ ਪਏ ਹਾਂ, ਮੈਂ ਸਵਾਸ ਸਵਾਸ ਸਿਮਰਨ ਕਰਾਂਗਾ ਜਦੋਂ ਮੈਂ ਦੁਨੀਆ 'ਚ ਪ੍ਰਗਟ ਹੋ ਗਿਆ। ਬਈ ਮੈਂ ਉਦੋਂ ਸਵਾਸ ਸਵਾਸ ਸਿਮਰਨ ਕਰਾਂਗਾ, ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ, ਭੁੱਲ ਗਿਆ ਕਿਉਂ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਉਂ ਹੀ ਜਨਮ ਲਿਆ ਕਾਕਾ ਆਇਆ ਜੇ ਰੌਲਾ ਪੈ ਗਿਆ, ਮੈਂ ਆ ਲੈ ਪਹਿਲਾਂ ਦਾਦੀ ਨੇ ਨਾਨੀ ਨੇ ਲਿਆ 100-100 ਰੁਪਈਆ ਪੁੱਤ ਦੇ ਹੱਥ 'ਚ ਫੜਾਇਆ, ਉਹ ਪੁੱਤ ਮਾਇਆ 'ਚ ਉੜ ਜਾ, ਕਿਸੇ ਨੇ ਨਹੀਂ ਕਿਹਾ ਪਹਿਲਾਂ 5 ਵਾਰੀ ਇਹਦੇ ਕੰਨ 'ਚ ਵਾਹਿਗੁਰੂ ਕਹਿ ਲਈਏ, ਕੋਈ ਕੀਰਤਨ ਲਾ ਦਈਏ, ਕੋਈ ਇਹਨੂੰ ਅੰਮ੍ਰਿਤ ਛਕਾ ਦਈਏ, ਤਾਂ ਮੁੰਡਾ ਹੋ ਗਿਆ ਸਾਡੇ ਘਰ, ਲੱਡੂ ਬਣਦੇ, ਖੁਸ਼ੀਆਂ ਮਨਾ ਲਈਆਂ, ਬੈਂਡ ਬਾਜੇ ਭੰਗੜੇ, ਬੱਕਰੇ ਵੱਢ ਦਿੱਤੇ, ਉਹ ਮੁੰਡਾ ਕਾਹਦਾ ਹੋਇਆ, 50 ਬੱਕਰਿਆਂ ਦੀ ਬਲੀ ਚੜਾ ਦਿੱਤੀ ਉੱਥੇ, ਮੋਗੇ ਮਾਰਤੇ, ਸ਼ਰਾਬਾਂ ਪੀ ਲਈਆਂ, ਮੁੰਡਾ ਹੋਣਾ। ਲਾਹਨਤ ਐਸਿਆਂ ਨੂੰ ਜਿਹੜੇ ਇੱਕ ਮੁੰਡੇ ਪਿੱਛੇ ਇੰਨੀਆਂ ਜਾਨਾਂ ਖਰਾਬ ਕਰ ਦਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਕੰਮ ਕਰਨਾ ਬਈ, ਜਦ ਆਪਾਂ ਵਾਹਿਗੁਰੂ ਨਾਲੇ ਪਰਣ ਕਰਕੇ ਜੰਮੇ ਆ, ਇੱਕ ਵਾਰੀ ਨਰਕਾਂ ਚੋਂ ਕੱਢ ਲਓ, ਮੈਂ ਸਵਾਸ ਸਵਾਸ ਸਿਮਨ ਕਰੂੰਗਾ। ਸਤਿਗੁਰੂ ਕਹਿੰਦੇ, ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋਂ ਵਿਸਾਰੀਆਂ। ਫਿਰ ਐਡਾ ਵੱਡਾ ਵਾਹਿਗੁਰੂ ਮਨ ਵਿੱਚੋਂ ਕਿਉਂ ਭੁਲਾਉਂਦੇ ਹੋ, ਕਿਉਂ ਕਿਰਤ ਘਣ ਬਣਦੇ ਹੋ? ਕਿਰਤ ਘਣਤਾ ਦਾ ਦੋਸ਼ ਰੋਜ਼ ਲਾਉਣ ਲਈ ਆਪਾਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਤੋ ਸਤਿਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਤੇ ਰੋਜ਼ ਕਿਰਪਾ ਕਰਦੇ ਨੇ ਸ੍ਰੀ ਆਨੰਦ ਸਾਹਿਬ ਦੇ ਵਿੱਚ। ਹੁਣ ਮਹਾਰਾਜ 29ਵੀਂ ਪੌੜੀ ਚ ਆਪਾਂ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਜੈਸੀ ਅਗਨ ਉਧਰ ਮਹਿ, ਜਿਹੇ ਜੀ ਅਗਨੀ ਜਠਰਾਗਨ ਅਗਨੀ ਮਾਤਾ ਦੇ ਉਧਰ ਵਿੱਚ ਹੈ, ਜਿੱਥੇ ਜੀਵ ਰਹਿੰਦਾ ਹੈ ਉਸ ਅੱਗ ਵਿੱਚ ਵਾਹਿਗੁਰੂ ਨੇ ਬਚਾਇਆ ਹੈ। ਕਿਤਨੀ ਅੱਗ ਹੈ ਕਿ ਜਿੱਥੇ ਖਾਧੇ ਹੋਏ ਰੋੜ ਵੀ ਹਜ਼ਮ ਹੋ ਜਾਂਦੇ ਨੇ, ਉਹ ਅੱਗ ਤੈਸੀ ਬਾਹਰ ਮਾਇਆ। ਸਤਿਗੁਰੂ ਕਹਿੰਦੇ ਜਦੋਂ ਜਨਮ ਲੈਂਦਾ ਉਹੀ ਜੀ ਅੱਗ ਹੀ ਬਾਹਰ ਮਾਇਆ ਦੀ ਹੈ, ਅੰਦਰ ਵੀ ਉਹੀ ਜੀ ਅਗਨੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਹ ਮਾਇਆ ਅਗਨ ਜਿਹੜੀ ਹੈ, ਅੰਦਰ ਵੀ ਮਾਇਆ ਅਗਨ ਹੀ ਹੈ ਸਾਡੇ, ਬਾਹਰ ਵੀ ਹੈ। ਤੇ ਬਾਹਰ ਜਿਹੜੀ ਅਗਨੀ ਹੈ ਇਹ ਕਰਤੇ ਨੇ ਆਪ ਹੀ ਖੇਲ ਰਚਾਇਆ ਹੋਇਆ ਹੈ। ਜੀਵ ਨੂੰ ਪਹਿਲਾਂ ਅੰਦਰ ਅਗਨੀ ਤੋਂ ਬਚਾਉਣਾ ਉਹ ਇੱਕ ਪ੍ਰਮਾਣ ਹੈ ਕਿ ਵੀ ਤੈਨੂੰ ਸਵਾਸ ਸਵਾਸ ਸਿਮਰਨ ਦੇ ਕੇ ਅਗਨੀ ਤੋਂ ਬਚਾਇਆ। ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ। ਜਾਂ ਤਿਸ ਭਾਣਾ ਤਾਂ ਜੰਮਿਆ, ਜਦੋਂ ਅਕਾਲ ਪੁਰਖ ਨੂੰ ਭਾਇਆ ਤਾਂ ਇਹ ਜੀਵ ਦੁਨੀਆਂ ਅੰਦਰ ਜਨਮ ਲੈਂਦਾ ਹੈ। ਪਰਿਵਾਰ ਭਲਾ ਭਾਇਆ, ਪਰਿਵਾਰ ਨੂੰ ਬਹੁਤ ਹੀ ਚੰਗਾ ਲੱਗਿਆ ਹੈ ਕਿ ਲੜਕਾ ਲੜਕੀ ਕੋਈ ਵੀ ਆਏ ਨੇ, ਪਰਿਵਾਰ ਚ ਜੀ ਆਇਆ ਹੈ ਤਾਂ ਉਹਨੂੰ ਚੰਗਾ ਲੱਗਿਆ, ਪਰਿਵਾਰ ਵਾਲੇ ਪ੍ਰਸੰਨ ਨੇ, ਜਨਮ ਲਿਆ ਹੈ। ਪਰ ਇਹ ਹੈ ਕਿ ਉਹ ਜਿਹੜਾ ਜੀਵ ਨੇ ਜਨਮ ਲਿਆ ਹੈ ਉਹਦੀ ਲਿਵ ਛੁੜਕੀ, ਉਹਦੀ ਲਿਵ ਟੁੱਟ ਗਈ। ਉਹ ਜਦੋਂ ਤੱਕ ਮਾਤਾ ਦੇ ਉਧਰ ਵਿੱਚ ਸੀ, ਅੰਦਰ ਅਗਨੀ ਵਿੱਚ ਸੀ, ਪੁੱਠਾ ਲਟਕਦਾ ਸੀ, ਉਦੋਂ ਤੱਕ 100 ਜਨਮ ਦਾ ਗਿਆਨ ਸੀ ਉਹਨੂੰ, ਉਦੋਂ ਤੱਕ ਸਵਾਸ ਸਵਾਸ ਸਿਮਰਨ ਕਰਦਾ ਸੀ। ਪਰ ਮਹਾਰਾਜ ਕਹਿੰਦੇ ਜਿਉਂ ਹੀ ਇਹਨੇ ਜਨਮ ਲਿਆ ਤੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਲੱਗ ਗਈ। ਪਹਿਲਾ ਪਿਆਰ ਲੱਗਾ ਥਣ ਦੁੱਧ, ਪਹਿਲਾਂ ਹੀ ਆਉਂਦਿਆਂ ਸਾਰ ਜਨਮ ਲੈਂਦੇ ਹੀ ਦੁੱਧ ਪੀਣਾ ਸ਼ੁਰੂ ਕਰਦਾ। ਸੋ ਮਹਾਰਾਜ ਕਹਿੰਦੇ ਨੇ ਦੇਖੋ ਫਿਰ ਮਾਇਆ ਮਿਲਣ ਲੱਗ ਪੈਂਦੀ ਹੈ। ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਮ, ਇਉਂ ਵੱਧਦੀ ਜਾਂਦੀ ਫਿਰ ਤ੍ਰਿਸ਼ਨਾ ਛੁੜਕੀ। ਉਹ ਜਿਹੜੀ ਲਿਵ ਟੁੱਟ ਗਈ ਪਰਮਾਤਮਾ ਨਾਲੋਂ ਜਨਮ ਲੈਂਦੇ ਆ ਸਾਰੇ, ਜਿਹੜੇ ਕਈ ਬਹੁਤ ਭਜਨੀਕ ਬੰਦੇ ਜਨਮ ਲੈਂਦੇ ਨੇ ਉਹ ਜਨਮਦਿਆਂ ਰੋਂਦੇ ਨਹੀਂ ਹਨ, ਉਹਨਾਂ ਦੀ ਸਮਾਧੀ ਉਦੋਂ ਵੀ ਲੱਗੀ ਹੁੰਦੀ, ਉਹਨਾਂ ਦੀ ਸਮਾਧੀ ਇੱਕ ਟੱਕ ਲੱਗੀ, ਫਿਰ ਉਹਨਾਂ ਨੂੰ ਥੱਪੜ ਥੁੱਪੜ ਜੇ ਮਾਰਦੇ ਨੇ ਫਿਰ ਕਿਤੇ ਜਾ ਕੇ ਰੋਣ ਲੱਗਦਾ, ਕਹਿੰਦੇ ਬੱਚਾ ਬੋਲਦਾ ਹੀ ਨਹੀਂ ਹੈ। ਸੋ ਇਹ ਜਿਹੜਾ ਇੱਕ ਵਿਛੋੜਾ ਹੋਇਆ ਪਰਮਾਤਮਾ ਨਾਲੋਂ, ਸਮਾਧੀ ਵਿੱਚੋਂ ਉਥਾਨ ਹੋ ਗਿਆ। ਮਾਇਆ ਅਮਰ ਵਰਤਾਇਆ, ਮਾਇਆ ਨੇ ਇਸ ਜੀਵ ਦੇ ਉੱਤੇ ਆਪਣਾ ਹੁਕਮ ਚਲਾ ਦਿੱਤਾ, ਕਿਉਂਕਿ ਮਾਇਆਵੀ ਥਾਂ ਤੇ ਜੋ ਜਨਮ ਲੈ ਲਿਆ ਦੁਨੀਆਂ ਜੋ ਆ ਗਏ ਆ। ਹੁਣ ਇਹ ਮਾਇਆ ਦੀ ਨਿਸ਼ਾਨੀ ਦੱਸਦੇ ਨੇ, ਕਹਿੰਦੇ ਮਾਇਆ ਜਿੱਤ ਹਰ ਵਿਸਰੈ। ਇਹ ਮਾਇਆ ਦਾ ਪਹਿਲਾ ਕੰਮ ਹੈ ਕਿ ਹਰੀ ਨਾਲੋਂ ਤੋੜਦੀ ਵਿਸਾਰ ਦਿੰਦੀ ਹੈ, ਨਾਮ ਪਹਿਲਾਂ ਭੁੱਲਦਾ ਹੈ। ਜਦੋਂ ਹੀ ਮਾਇਆ ਆ ਗਈ, ਨਾਮ ਨੇ ਪਹਿਲਾਂ ਭੁੱਲਣਾ ਆਪਾਂ ਨੂੰ। ਇਹ ਜਿਹੜਾ ਆਪਾਂ ਨੂੰ ਨਾਮ ਭੁੱਲਦਾ, ਹੁਣ ਵੀ ਭੁੱਲਦਾ ਹੈ, ਹੁਣ ਵੀ ਜਪਦੇ ਨਹੀਂ, ਇਹ ਮਾਇਆ ਦਾ ਹੀ ਪ੍ਰਭਾਵ ਹੈ ਆਪਣੇ ਉੱਤੇ। ਮੋਹ ਉਪਜੈ, ਮੋਹ ਪੈਦਾ ਹੋ ਜਾਂਦਾ। ਦੂਜਾ ਮਾਏ ਬਾਪ ਕੀ ਸੁੱਧ, ਇਹ ਮੋਹ ਹੈ। ਹੌਲੀ ਹੌਲੀ ਹੋਰ ਵੱਡਾ ਤੀਜਾ ਭਈਆ, ਇਹ ਤੇਰਾ ਭਰਾ ਹੈ, ਇਹ ਭੈਣ ਹੈ, ਭਈਆ ਭਾਬੀ ਬੇਬ, ਬੇਬ ਭੈਣ, ਭੈਣ ਨੂੰ ਕਹਿੰਦੇ ਨੇ ਭਈਆ, ਭਾਬੀ ਹੈ। ਚੌਥਾ ਪਿਆਰ ਉਪੰਨੀ ਖੇਡ ਖਿਡਾਉਣਿਆਂ ਚ। ਪੰਜਵੇਂ ਖਾਣ ਪੀਣ ਕੀ ਧਾਤ, ਫਿਰ ਖਾਣ ਪੀਣ ਦਾ ਮੋਹ ਪੈਦਾ ਕਰਤਾ। ਛੇਵੇਂ ਕਾਮ ਨਾ ਪੁੱਛੇ ਜਾਤ, ਫਿਰ ਵਿਸ਼ਿਆਂ ਵਿਕਾਰਾਂ ਚ ਆ ਗਿਆ, ਇਹ ਵੱਧਦਾ ਹੀ ਤੁਰਿਆ ਜਾਂਦਾ, ਮੋਹ ਉਪਜੈ। ਤੀਸਰੀ ਚੀਜ਼ ਲਾਈ ਮਾਇਆ ਨੇ ਭਾਓ ਦੂਜਾ ਲਾਇਆ, ਇਹਨੂੰ ਦਵੈਸ਼ ਭਾਵਨਾ ਚ ਲਾ ਦਿੱਤਾ, ਇਹ ਮੇਰੀ ਹੈ, ਇਹ ਤੇਰੀ ਹੈ, ਇਹ ਉਹਦੀ ਹੈ, ਆਪਣੀ ਹੈ, ਬਗਾਨੀ ਹੈ। ਜਦੋਂ ਕੋਲ ਕੁਛ ਵੀ ਨਹੀਂ ਤਾਂ ਉਦੋਂ ਬੜਾ ਆਨੰਦ ਮਾਣਦਾ ਸੀ, ਪਰ ਜਦੋਂ ਹੁਣ ਆਉਣ ਲੱਗ ਪਈ ਹੈ ਤਾਂ ਇੱਕਦਮ ਮਾਇਆ ਦਾ ਐਸਾ ਪ੍ਰਭਾਵ ਹੈ ਕਿ ਆਪਾਂ ਕਹੀਏ ਮੇਰੇ ਤੇ ਨਹੀਂ ਪੈ ਸਕਦਾ, ਕਿਵੇਂ ਨਹੀਂ ਪੈ ਸਕਦਾ। ਜਦ ਨੀਂਦ ਵਾਲੀ ਗੋਲੀ ਖਾਵਾਂਗੇ ਤਾਂ ਤੁਸੀਂ ਕਹੋ ਮੈਨੂੰ ਨੀਂਦ ਨਹੀਂ ਆਉਂਦੀ, ਕਿਉਂ ਨਹੀਂ ਆਉਂਦੀ, ਇਹ ਖਾ ਕੇ ਤਾਂ ਨੀਂਦ ਆਉਂਦੀ ਆਉਂਦੀ ਹੈ। ਮਿਰਚ ਖਾ ਕੇ ਤੁਸੀਂ ਕਹੋ ਕੌੜੀ ਨਹੀਂ ਹੈ, ਇਹ ਤਾਂ ਕੌੜੀ ਹੁੰਦੀ ਹੈ। ਆਪਣਾ ਸੁਭਾਵ ਹਰੇਕ ਚੀਜ਼ ਦਾ ਹੈ, ਮਾਇਆ ਦਾ ਸੁਭਾਵ ਵੀ ਇਹੀ ਹੈ। ਆਉਂਦਿਆਂ ਸਾਰ ਪਹਿਲਾਂ ਉਹਨੇ ਆਪਣੇ ਮਨ ਦੇ ਵਿੱਚੋਂ ਨਾਮ ਨੂੰ ਭੁਲਾਉਣ ਦਾ ਯਤਨ ਕਰਨਾ, ਮੋਹ ਨੂੰ ਪੈਦਾ ਕਰ ਦੇਣਾ, ਦਵੈਸ਼ ਖੜੀ ਕਰ ਦੇਣੀ ਹੈ, ਭਰਾਵਾਂ ਦੀ ਲੜਾਈ, ਪਿਤਾ ਦੀ ਲੜਾਈ, ਪੈਸਿਆਂ ਦੀ ਵੰਡੀ ਪਿੱਛੇ ਬਹੁਤ ਡਾਂਗ ਸੋਟਾ ਹੋ ਜਾਂਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਡਰਨ ਦੀ ਲੋੜ ਨਹੀਂ ਹੈ। ਜਦ ਅਸੀਂ ਬੈਠੇ ਹਾਂ ਤੁਸੀਂ ਡਰੋ ਨਾ, ਕਹਿ ਨਾ ਕਿ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ। ਫਿਰ ਜਦੋਂ ਜਿਨ੍ਹਾਂ ਤੇ ਸਾਡੀ ਕਿਰਪਾ ਹੁੰਦੀ ਹੈ ਉਹ ਜਿੰਨੀ ਮਰਜ਼ੀ ਮਾਇਆ ਚ ਬੈਠੇ ਰਹੋ ਭਾਈ, ਅਸੀਂ ਨਿਰਲੇਪਤਾ ਹੀ ਰੱਖਾਂਗੇ ਉਹਦੀ। ਉਹਨਾਂ ਨੇ ਮਾਇਆ ਵਿੱਚ ਰਹਿ ਕੇ ਵੀ ਸਾਨੂੰ ਪ੍ਰਾਪਤ ਕਰ ਲਿਆ, ਕਿਉਂਕਿ ਅਸੀਂ ਉਹਨਾਂ ਦੇ ਕੰਨ ਵਿੱਚ ਇੱਕ ਗੱਲ ਕਹਿ ਰਹੀ ਸੀ ਕਿ ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਗਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸ ਦਿੱਤੀਆਂ ਕਿ ਇਹ ਸਭ ਮਾਇਆ ਨਗਰੀ ਹੈ, ਧਿਆਨ ਰੱਖੀ, ਝੂਠੀਆਂ ਗੱਲਾਂ ਨੇ। ਜਿਵੇਂ ਆਪਾਂ ਨੂੰ ਫਿਲਮ ਦਾ ਪਤਾ ਹੈ ਕਿ ਸਭ ਡਰਾਮੇਬਾਜ਼ੀ ਹੈ, ਪਤਾ ਹੀ ਹੁੰਦਾ, ਕੋਈ ਐਕਟਰ ਸੱਚਮੁੱਚ ਨਹੀਂ ਮਰਦਾ, ਉਹ ਵੀ ਆਪਾਂ ਨੂੰ ਪਤਾ ਹੀ ਹੈ। ਜਿਹੜੇ ਅਣਜਾਣ ਬੰਦੇ ਹੁੰਦੇ ਨੇ ਉਹ ਫਿਲਮਾਂ ਦੇਖ ਕੇ ਰੋਣ ਲੱਗ ਜਾਂਦੇ ਨੇ, ਕੋਈ ਹੱਸਣ ਲੱਗ ਜਾਂਦੇ ਨੇ, ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ। ਜਿਹੜੇ ਬੰਦਿਆਂ ਨੂੰ ਪਰਦੇ ਦੇ ਪਿੱਛੇ ਦੀ ਚੀਜ਼ ਦਾ ਪਤਾ ਹੈ ਕਿ ਇਹ ਸਭ ਠੱਗਬਾਜ਼ੀ ਹੈ, ਉਹਦੇ 'ਤੇ ਕੋਈ ਅਸਰ ਨਹੀਂ ਪੈਂਦਾ। ਨਾ ਤਾਂ ਮੈਂ ਕੁਛ ਪਿੱਛੇ ਕੀਤਾ, ਨਾ ਹੁਣ ਕਰ ਰਿਹਾ, ਨਾ ਮੈਂ ਮੇਰਾ ਸਰੀਰ ਕਰ ਹੀ ਸਕਦਾ, ਜੋ ਕੁਛ ਕੀਆ ਸੋ ਹਰ ਕੀਆ। ਅਸਲ ਵਿੱਚ ਜੋ ਕੁਝ ਕੀਤਾ ਵਾਹਿਗੁਰੂ ਨੇ ਕੀਤਾ, ਤੇ ਭਇਓ ਕਬੀਰ ਕਬੀਰ ਨਾ ਮੇਰਾ, ਐਵੇਂ ਬੱਲੇ ਬੱਲੇ ਮੇਰੀ ਹੋ ਗਈ ਹੈ। ਬਸ ਉਹਨੇ ਮੈਨੂੰ ਬੱਲੇ ਬੱਲੇ ਕਰਵਾਉਣੀ ਸੀ, ਕਰਵਾ ਤੀ, ਪਰ ਜੋ ਕਰਦਾ ਸੋ ਆਪ ਹੀ ਕਰਦਾ। ਜਿਸਦਾ ਜੀਓ ਤਿਸ ਮਿਲ ਰਿਹਾ ਉਹਦੇ ਵਿੱਚ ਜਾ ਕੇ ਲੀਨ ਹੋ ਜਾਂਦਾ। ਹਰ ਵਰਸਾ ਮਨ ਆਏ ਹਉਮੈ ਦੇ ਜਾਣ ਤੇ ਹਰੀ ਦੀ, ਜਦੋਂ ਮਹਾਰਾਜ ਕਹਿੰਦੇ ਹਰੀ ਹਿਰਦੇ ਚ ਆ ਕੇ ਵੱਜ ਜਾਂਦੇ ਨੇ, ਹਉਮੈ ਚਲੀ ਜਾਂਦੀ। ਹਉਮੈ ਪਹਿਲਾਂ ਕੱਢੋ ਬਾਹਰ ਬਿੱਲੀ, ਹੁਣ ਹਉਮੈ ਨੂੰ ਆਪਾਂ ਤਿਆਗ ਕੇ ਖੁਸ਼ ਨੀ। ਹਜ਼ਾਰਾਂ ਬੰਦਿਆਂ ਚੋਂ ਲੱਖਾਂ ਚੋਂ ਇੱਕ ਜਗਿਆਸੂ ਹੁੰਦਾ, ਉਪਦੇਸ਼ ਮੈਨੂੰ ਵੀ ਹੋ ਰਿਹਾ, ਉਪਦੇਸ਼ ਤੁਹਾਨੂੰ ਵੀ ਹੋ ਰਿਹਾ, ਦੇਖੋ ਮਿਲ ਕੇ ਕਮਾਉਂਦੇ ਆਪਾਂ। ਮੰਨਣ ਲਈ ਹੋ ਰਿਹਾ ਉਪਦੇਸ਼, ਸੁਣਨਾ ਤਾਂ ਹੈ, ਕੰਨਾਂ ਨਾਲ ਕੰਨ ਤਾਂ ਲੱਗੇ ਹੋਏ ਨੇ, ਮੰਨਣ ਵਾਸਤੇ ਹੋ ਰਿਹਾ। ਕਿੰਨੇ ਕੁ ਬੰਦੇ ਮੰਨਦੇ ਨੇ, ਕਿੰਨੇ ਕੁ ਨਹੀਂ ਮੰਨਦੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪੋ ਆਪਣੀ ਗਰੰਟੀ ਲਓ ਕਿ ਮੈਂ ਮੰਨਾਂਗਾ, ਮੈਂ ਮੰਨਣ ਵਾਸਤੇ ਹੀ ਆਇਆ, ਤਾਂਹੀਓ ਤਾਂ ਮੈਂ ਆ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਜੇ ਨਾ ਮੰਨੇਗਾ ਭਾਈ ਫਿਰ ਤੇਰਾ ਹੀ ਨੁਕਸਾਨ ਹੈ, ਤੈਨੂੰ ਕਿਹਾ ਕਿ ਹਮ ਮੈਨੂੰ ਛੱਡ, ਕਿਉਂਕਿ ਹਰ ਆਪ ਅਮੁੱਲਕ ਹੈ, ਵਾਹਿਗੁਰੂ ਅਮੋਲਕ ਹੈ, ਉਹਦਾ ਕੋਈ ਕੀਮਤ ਪੈ ਨਹੀਂ ਸਕਦੀ। ਭਾਗ ਤਿਨਾ ਕੇ ਨਾਨਕਾ, ਉਹਨਾਂ ਦੇ ਵੱਡੇ ਭਾਗ ਨੇ ਜਿਨ ਹਰ ਪੱਲੇ ਪਾਏ, ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਵਿੱਚ ਹਰੀ ਦਾ ਨਾਮ ਵਸ ਗਿਆ, ਹਉਮੈ ਦੀ ਨਿਵਿਰਤੀ ਹੋ ਗਈ। ਸੋ ਮਹਾਰਾਜ ਜੀ, ਇਹ ਹਰੀ ਦਾ ਨਾਮ ਹਿਰਦੇ 'ਚ ਵਸਦਾ ਕਿਵੇਂ, ਹਉਮੈ ਦੀ ਨਿਵਿਰਤੀ ਹੁੰਦੀ ਕਿਵੇਂ? ਸਤਿਗੁਰੂ ਕਹਿੰਦੇ ਨੇ ਇਹ ਗੱਲ ਯਾਦ ਰੱਖੋ ਕਿ ਹਰ ਰਾਸ ਮੇਰੀ, ਜੋ ਹਰੀ ਦਾ ਨਾਮ ਹੈ ਇਹੀ ਮੇਰੀ ਪੂੰਜੀ ਹੈ। ਜਿਵੇਂ ਤੁਸੀਂ ਸਾਰਾ ਦਿਨ ਮਾਇਆ ਨਾਲ ਖੇਡਾਂ ਖੇਡਦੇ ਹੋ, ਮਾਇਆ ਦੇ ਵਪਾਰ ਕਰਦੇ ਹੋ, ਮਾਇਆ ਕਿੱਥੋਂ ਮਿਲੇ ਇਹ ਨਿਗਾਹ ਰੱਖਦੇ ਹੋ, ਬਾਜ ਮੰਗੋ ਕਿਹਦੀ ਦੇਣੇ, ਕਿੱਥੋਂ ਲੈਣੇ ਨੇ, ਕੀ ਕਰਨਾ। ਮਾਇਆ ਲਈ ਸਾਡਾ ਦਿਮਾਗ ਜਿਵੇਂ ਚੇਤੰਨ ਰਹਿੰਦਾ ਹਰ ਵਕਤ, ਰੱਬ ਦੇ ਪਿਆਰਿਆਂ ਦਾ ਦਿਮਾਗ ਨਾਮ ਲਈ ਚੇਤੰਨ ਰਹਿੰਦਾ, ਹਰ ਰਾਸ ਮੇਰੀ, ਉਹ ਇਹਨੂੰ ਪੂੰਜੀ ਬਣਾਉਂਦੇ ਨੇ ਆਪਣੀ, ਨਾਮ ਨੂੰ। ਮਨ ਬਣ ਜਾ ਰਾ ਤੇ ਮਨ ਇਹਦਾ ਵਣਜਾਰਾ, ਨਾਮ ਰੂਪੀ ਧਨ ਨੂੰ ਖੱਟਣ ਵਾਸਤੇ ਮਨ ਵਣਜਾਰਾ ਬਣਾ ਲਿਆ। ਉਹ ਸਿਆਣੇ ਨੇ, ਉਹ ਸਾਰਾ ਦਿਨ ਨਾਮ ਦੀ ਖੱਟੀ ਨੂੰ ਖੱਟਦੇ ਨੇ, ਕਿਉਂਕਿ ਉਹ ਸਿਆਣੇ ਨੇ। ਹਰ ਰਾਸ ਮੇਰੀ ਮਨ ਵਣਜਾਰਾ, ਹਰੀ ਨਾਮ ਦੀ ਤਾਂ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਣਜਾਰਾ ਹੈ, ਤੇ ਰਾਸ ਲਿਆਂਦੀ ਕਿੱਥੋਂ ਹੈ ਇਹ ਤਾਂ ਦੱਸ। ਤੇ ਮਨ ਤੇ ਤੇਰੇ ਕੋਲੇ ਸੀ ਵਣਜਾਰਾ, ਕਿਹੜਾ ਹੋਲਸੇਲਰ ਹੈ, ਕਿਹੜੀ ਫੈਕਟਰੀ ਹੈ ਜਿੱਥੋਂ ਇਹ ਨਾਮ ਦੀ ਪੂੰਜੀ ਮਿਲਦੀ, ਸਾਨੂੰ ਵੀ ਦੱਸੋ। ਸਤਿਗੁਰ ਤੇ ਰਾਸ ਜਾਣੀ, ਕਹਿੰਦੇ ਇਹ ਸਤਿਗੁਰੂ ਦਿੰਦੇ ਨੇ, ਸਤਿਗੁਰੂ ਦੱਸਦੇ ਨੇ, ਸਤਿਗੁਰੂ ਦਿੰਦੇ ਨੇ। ਬੈਠੇ ਰਹੋ ਜਾ ਕੇ, ਜਿਹਦੇ ਵੱਲ ਕਿਰਪਾ ਹੋ ਗਈ ਉਸੇ ਨੂੰ ਦਿੰਦੇ ਨੇ। ਗੱਲ ਸਾਰੀ ਕਿਰਪਾ ਦੀ, ਆਪਣੇ ਜ਼ੋਰ ਲਾਇਆ, ਆਪਣੇ ਬੋਲਿਆ, ਆਪਣੇ ਕਿਹਾ, ਕੁਛ ਨਹੀਂ ਹੁੰਦਾ। ਤੂੰ ਖੜੇ ਕਰੀ ਜਾ ਔਰ ਦੱਸ, ਕਰੀ ਜਾ ਜੋ ਮਰਜ਼ੀ ਕਰੀ ਜਾ। ਮਹਾਰਾਜ ਕਹਿੰਦੇ ਜਦ ਮੇਰੀ ਨਿਗਾਹ ਹੋ ਗਈ ਉਦੋਂ ਹੀ ਹੋਣੀ ਹੈ। ਉਹ ਤਾਂ ਸਾਰੀਆਂ ਜਿੰਨੀਆਂ ਆਪਾਂ ਕਰਦੇ ਹਾਂ ਉਹ ਤਾਂ ਆਪਾਂ ਨਿਸਲ ਕਰਨ ਲਈ ਫਾਰਮੈਲਟੀਆਂ ਸਾਰੀਆਂ, ਵੀ ਦੇਖੇ ਕਿੰਨਾ ਕੁ ਜ਼ੋਰ ਲਾਉਂਦਾ, ਹੋਰ ਚੱਲ ਹੋਰ ਚੱਲ। ਇੱਕ ਗੱਲ ਬੋਝ ਭੇਦ ਦੀ ਜਦੋਂ ਆਪਾਂ ਨੂੰ ਸਮਝ ਲੱਗ ਗਈ ਵੀ ਤੇਰੀ ਕਿਰਪਾ ਬਿਨਾਂ ਕੁਛ ਨਹੀਂ ਹੋਣਾ ਪਾਤਸ਼ਾਹ, ਬਸ ਇੱਥੇ ਕਹਾਣੀ ਖੜ ਗਈ ਵੀ ਕਿਰਪਾ ਕਰੋ ਜੀ। ਇਹ ਸਾਡੀਆਂ ਅਰਦਾਸਾਂ ਨੇ ਕੀ ਕਰਨਾ ਮਹਾਰਾਜ, ਸਾਡੇ ਪਾਠ ਕੀਤਿਆਂ ਨੇ ਕੀ ਕਰਨਾ, ਸਾਤੋਂ ਕੁਛ ਨਹੀਂ ਹੁੰਦਾ ਹੈ। ਐਵੇਂ ਗੱਲਾਂ ਨੇ ਸਾਰੀਆਂ, ਜਦ ਤੱਕ ਤੁਹਾਡੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਮੇਰੇ ਕੋਲੋਂ ਕੁਛ ਨਹੀਂ, ਕਿਉਂ? ਸੋ ਜਿਵੇਂ ਕਿਸੇ ਮਹਾਤਮਾ ਨੇ ਕਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਝ ਹੈ ਪਰ ਇੱਕ ਚੀਜ਼ ਨਹੀਂ ਹੈ। ਸੋ ਇਸ ਗੱਲ ਦਾ ਸੰਗਤ ਨੇ ਇਤਰਾਜ਼ ਕੀਤਾ ਵੀ, ਗੁੱਸਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ 'ਚ ਤਾਂ ਸਾਰਾ ਕੁਛ ਹੀ ਹੈ, ਫਿਰ ਇੱਕ ਚੀਜ਼ ਕਿਉਂ ਨਹੀਂ ਹੈ? ਹੁਣ ਕਈ ਜਿਹੜੇ ਬੰਦੇ ਉਹਨਾਂ ਨੇ ਖੜੇ ਕਰਨੇ ਸੀ, ਵਿੱਚੋਂ ਖੜੇ ਹੋ ਗਏ, ਗੁੱਸੇ ਹੋ ਗਏ, ਕਹਿੰਦੇ ਜੀ ਇਹ ਗੱਲ ਨਹੀਂ ਸਾਨੂੰ ਜੱਜੀ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਹੈ। ਕਹਿੰਦੇ ਭਾਈ ਹੁਣ ਤੁਸੀਂ ਦੱਸੋ, ਇੱਕ ਚੀਜ਼ ਨਹੀਂ ਹੈਗੀ ਦੱਸੋ, ਨਾ ਦੱਸ ਸਕੇ ਤਾਂ ਗੁੱਸੇ ਹੋਰ ਹੋ ਗਏ ਲੋਕ ਵੀ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਹੈ। ਮਹਾਤਮਾ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ 'ਚ ਸਾਰਾ ਕੁਝ ਹੈ ਪਰ ਇੱਕ ਝੂਠ ਨਹੀਂ ਹੈ ਇਹਦੇ ਵਿੱਚ। ਫਿਰ ਉਹ ਸਾਰੇ ਠੰਡੇ ਹੋ ਕੇ ਬੈਠ ਗਏ, ਕਹਿੰਦੇ ਹਾਂਜੀ ਇਹ ਤਾਂ ਗੱਲ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੁਣ ਜੇ ਇੱਕ ਗੱਲ ਨੂੰ ਹੋਰ ਆਪਾਂ ਕਹੀਏ, ਜਿਵੇਂ ਕਿਸੇ ਵਿਦਵਾਨ ਨੇ ਲਿਖਿਆ ਅਖੰਡ ਪਾਠ ਕੀਤੇ ਬੇਅਰਥ ਨੇ, ਇੱਕ ਬੰਦੇ ਦਾ ਗੁੱਸਾ ਇਸ ਗੱਲ 'ਤੇ ਵੱਧ ਗਿਆ, ਸੇਵਾ ਕੀਤੀ ਬੇਅਰਥ ਹੈ, ਉਹ ਹੋਰ ਗੁੱਸੇ ਹੋ ਗਿਆ, ਪਾਠ ਕੀਤਾ ਬੇਅਰਥ ਹੈ, ਸਭ ਉਹਨੇ ਸਾਰਾ ਕੁਝ ਬੇਅਰਥ ਕਰ ਦਿੱਤਾ। ਉਹ ਕਹਿੰਦਾ ਆਹ ਕੀ ਲਿਖਿਆ ਤੂੰ? ਉਹ ਕਹਿੰਦਾ ਅਗਲੀ ਲਾਈਨ ਵੀ ਤਾਂ ਪੜ੍ਹੋ, ਅਖੀਰ 'ਤੇ ਮੈਂ ਕੀ ਲਿਖਿਆ ਉਹ ਦੇਖੋ, ਵੀ ਜੇ ਹਉਮੈ ਸਹਿਤ ਕੀਤਾ ਜਾਵੇ ਤਾਂ ਸਾਰਾ ਕੁਝ ਹੀ ਬੇਅਰਥ ਹੈ। ਆਪਾਂ ਜੋ ਵੀ ਕਰਮ ਕਰਦੇ ਹਾਂ ਉਹ ਹਉਮੈ ਨਾਲ ਕਰਦੇ ਹਾਂ, ਹਉਮੈ ਵਿੱਚ ਹੀ ਪਾਠ ਹੋ ਰਿਹਾ, ਹਉਮੈ ਵਿੱਚ ਹੀ ਗੁਰਦੁਆਰੇ ਆਇਆ, ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੋਆ, ਹਉਮੈ ਵਿੱਚ ਦਿੱਤਾ, ਹਉਮੈ ਵਿੱਚ ਲਿਆ, ਜੋ ਵੀ ਹੋ ਰਿਹਾ, ਸੇਵਾ ਵੀ ਹਉਮੈ 'ਚ ਹੀ ਹੋ ਰਹੀ, ਦਾਨ ਵੀ ਹਉਮੈ 'ਚ ਹੋ ਰਿਹਾ। ਕਿਉਂ? ਵੀ ਮੈਂ ਦਾਨ ਕਰਾਂਗਾ ਭੱਜ ਕੇ ਜਾ ਕੇ, ਮੈਂ ਕਰਾਂਗਾ। ਆਪਾਂ ਫਿਰ ਉਹ ਗੱਲ ਭੁੱਲ ਗਏ ਨਾ ਵੀ ਬਾਣੀ ਵਾਲੀ ਗੁਰੂ ਵਾਲੀ ਗੱਲ ਭੁੱਲ ਗਏ ਵੀ ਮਹਾਰਾਜ ਨੇ ਕਰਾਉਣਾ, ਵੱਡਿਆਂ ਨੂੰ ਅੱਗੇ ਲਾਉਣਾ ਭੁੱਲ ਗਏ। ਮਹਾਰਾਜ ਕਹਿੰਦੇ ਅੱਗੇ ਵੱਡਿਆਂ ਨੂੰ ਲਾਓ ਪਹਿਲਾਂ, ਉਹ ਸਾਰੀਆਂ ਗੱਲਾਂ ਭੁੱਲ ਗਏ। ਤਾਂਹੀਓ ਤਾਂ ਹੁਣ ਸਾਰੇ ਜਣੇ ਆਪ ਮੁਹਾਰੇ ਹੋਏ ਨੇ, ਕੋਈ ਕੁਛ ਨਹੀਂ ਪੁੱਛਦਾ, ਹਰੇਕ ਹੀ ਬੰਦਾ ਕਹਿੰਦਾ ਮੈਂ ਸਿਆਣਾ ਮੈਂ ਸਿਆਣਾ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਸਾਰਾ ਪੰਥ ਹੀ ਸਿਆਣਿਆਂ ਦਾ ਹੋ ਗਿਆ। ਤੁਸੀਂ ਇੱਕ ਦਿਨ ਜਦ ਐਨ ਸਮੁੰਦਰ 'ਚ ਡਿੱਗਣ ਲੱਗੋਗੇ ਉਦੋਂ ਤੁਸੀਂ ਕਹੋ ਅਸੀਂ ਕਮਲੇ ਹਾਂ, ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪਿੱਛੇ ਛੱਡ ਜਾਂਦੇ ਹਾਂ, ਆਪਾਂ ਗੁਰਸਿੱਖਾਂ ਨੂੰ ਪਿੱਛੇ ਛੱਡ ਜਾਂਦੇ ਹਾਂ, ਆਪਾਂ ਖੁਦ ਹੀ ਸਿਆਣੇ ਬਣ ਕੇ ਤੁਰ ਪੈਂਦੇ ਹਾਂ। ਸਾਰੇ ਨਾਲੋਂ ਪਹਿਲਾਂ ਜੋ ਕੰਮ ਕਰਨਾ ਉਹ ਗੁਰੂ ਨਾਨਕ ਦੇਵ ਜੀ ਦਾ ਆਸਰਾ ਲੈ ਕੇ ਕਰੋ। ਪ੍ਰਿਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਮਹਾਰਾਜ ਨੇ ਕਿਹਾ ਤਾਂ ਹੈ, ਸਭ ਥਾਈਂ ਹੋਏ ਸਹਾਏ ਕਿਹਾ ਤਾਂ ਹੈ।